ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਸਤਿਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸ ਹੈ ਪੋਹੇ ਨਾ ਸਕੈ ਜਮ ਕਾਲ ਜੀਓ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸ ਹੈ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਕੈ ਸੱਚੇ ਸ਼ਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਭਾਏ ਭਰਮ ਵਿਗੁਤੀ ਮਨ ਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਦੂਜੈ ਭਾਏ ਭਰਮ ਵਿਗੁਤੀ ਮਨ ਮੁਖ ਮੋਹੀ ਜਮ ਕਾਲ ਕਹੈ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਰੂਹਾਨੀਅਤ ਦੇ ਮੁਜੱਸਮੇ ਕਲਯੁੱਗ ਦੇ ਬੋਹਿਤ ਛਤਰ ਚਵਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੀ ਵਿਵੇਕ ਬੁੱਧ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਨਿਤਾ ਪ੍ਰਤੀ ਨਿਤ ਨੇਮ ਪ੍ਰੇਮ ਭਾਵਨਾ ਸ਼ਰਧਾ ਅਤੇ ਸਤਿਕਾਰ ਸਹਿਤ ਗੁਰਦੇਵ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰ ਹੋ ਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਸਰਵਣ ਕਰਕੇ ਉਸ ਦੀ ਵਿਚਾਰ ਕਹਿਣ ਸੁਣਨ ਲਈ ਜੀਵਨ ਗੁਰੂ ਆਸ਼ੇ ਦੇ ਅਨੁਸਾਰ ਬਤੀਤ ਕਰਨ ਦੇ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ ਜਿੱਥੇ ਆਪ ਜੀ ਨੇਮੀ ਪ੍ਰੇਮੀ ਹੋ ਕੇ ਗੁਰਦੇਵ ਪਾਤਸ਼ਾਹ ਦੀਆਂ ਅਸੀਸਾਂ ਦੇ ਪ੍ਰਾਪਤ ਕਰਦੇ ਹੋ ਉੱਥੇ ਸਾਹਿਬੇ ਆਲਮ ਸਾਹਿਬੇ ਕਮਾਲ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਇਤਿਹਾਸ ਵਿੱਚ ਪਾਵਨ ਅੰਮ੍ਰਿਤ ਬਖਸ਼ਿਸ਼ ਕੀਤੇ ਬਚਨ ਹੋਲ ਦੁਸਹਿਰੇ ਦਰਸ਼ਨ ਆਵ ਵਿਸ਼ੇਸ਼ ਕਰਕੇ ਇਹ ਹੋਲੇ ਮਹੱਲੇ ਦੇ ਦੁਸਹਿਰੇ ਦੇ ਜੋ ਪਾਵਨ ਪਵਿੱਤਰ ਇਤਿਹਾਸਕ ਪੁਰਬ ਨੇ ਸਾਹਿਬ ਕਹਿੰਦੇ ਇਹਨਾਂ ਦਿਹਾੜਿਆਂ 'ਤੇ ਦਰਸ਼ਨ ਕਰਨ ਦੇ ਲਈ ਗੁਰੂ ਹਜ਼ੂਰ ਪਹੁੰਚੋ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਬੜੇ ਪਿਆਰੇ ਬਚਨ ਕੀਤੇ ਨੇ, ਗਿਰਦਮੀ ਆਇੰਦ ਦਰ ਮਾਹੇ ਦੋਬਾਰ ਜ਼ਿਕਰ ਖੁਦਾਏ ਖਾਸ ਪਾਕ ਪਰਵਦਗਾਰ। ਉਸ ਮਾਲਕ ਦਾ ਜ਼ਿਕਰ ਕਰਨ ਦੇ ਲਈ, ਪਾਕ ਪਰਵਦਗਾਰ ਦੀ ਹਾਜ਼ਰੀ ਭਰਨ ਦੇ ਲਈ, ਦੀਦਾਰ ਕਰਨ ਦੇ ਲਈ ਸਿੱਖ ਨੇ ਗੁਰੂ ਹਜ਼ੂਰ ਆਉਣਾ ਹੈ। ਇਹ ਜੋ ਪਾਵਨ ਦਿਹਾੜਾ ਹੋਲਾ ਮਹੱਲਾ, ਭਾਵੇਂ ਅਨੇਕਾਂ ਆਪਣੇ ਆਪਣੇ ਮਤਾਂ ਦੇ ਅਨੁਸਾਰ ਅਨੇਕਾਂ ਵੀਰ ਮਨਾਉਂਦੇ ਨੇ, ਔਰ ਖਾਲਸੇ ਨੇ ਵੀ ਇਹ ਹੋਲਾ ਮਹੱਲਾ ਜੋ ਪੁਰਬ ਹੈ ਇਸ ਨੂੰ ਵਿਸ਼ੇਸ਼ ਕਰਕੇ ਮਨਾਉਣ ਦੇ ਲਈ ਸਾਹਿਬਾਂ ਨੇ ਹੁਕਮ ਕੀਤਾ ਹੈ। ਹੋਲ ਮਹੱਲ ਹੋਲ ਦੁਸਹਿਰੇ ਦਰਸ਼ਨ ਆਵੋ, ਆਪ ਜੀ ਦੀਦਾਰ ਕਰਨ ਦੇ ਵਾਸਤੇ ਪਹੁੰਚੇ ਹੋ। ਗੁਰਦੇਵ ਪਾਤਸ਼ਾਹ ਜੀ ਨੇ ਨਾਨਕ ਨਿਰੰਕਾਰੀ ਤੀਸਰੇ ਸਰੂਪ ਗੁਰੂ ਪਾਤਸ਼ਾਹ ਜੀ ਨਿਰੰਕਾਰੀ ਜੋਤ ਨੇ ਵਡਹੰਸ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕੀਤੇ ਨੇ। ਇਹਨਾਂ ਨੂੰ ਕਹਿਣ ਸੁਣਨ ਵਿਚਾਰਨ ਦੇ ਲਈ ਆਓ, ਜਿਤਨੇ ਵੀ ਸਤਸੰਗੀ ਮਾਈ ਭਾਈ ਗੁਰੂ ਹਜ਼ੂਰ ਔਰ ਆਪਣੇ ਆਪਣੇ ਘਰਾਂ ਵਿੱਚ PTC ਦੇ ਰਾਹੀਂ ਗੁਰੂ ਦੇ ਬਚਨ ਸਰਵਣ ਕਰ ਰਹੇ ਹੋ, ਪਿਆਰ ਸਤਿਕਾਰ ਸਹਿਤ ਬੁਲਾਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ।
ਗੁਰਦੇਵ ਪਾਤਸ਼ਾਹ ਜੀ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਨੇ, ਮਨ ਮੇਰਿਆ, ਹੇ ਮੇਰੇ ਮਨ, ਆਪਣੇ ਆਪ ਨੂੰ, ਕਿਉਂਕਿ ਸਾਹਿਬਾਂ ਦੇ ਬਚਨ ਨੇ ਨਾ ਵੀ ਪ੍ਰਥਮੈ ਮਨ ਪਰਬੋਧੈ ਆਪਣਾ ਪਾਛੇ ਅਵਰ ਰੀਝਾਵੇ। ਦਰਅਸਲ ਅੱਜ ਦਾ ਜੋ ਪ੍ਰਚਾਰਕ ਹੈ ਇਹ ਕਹਿ ਤਾਂ ਰਿਹਾ ਪਰ ਕਮਾ ਨਹੀਂ ਰਿਹਾ ਹੈ, ਇਸ ਕਰਕੇ ਕਹਿਣੇ ਕਥਨ ਨ ਭੀਜੈ ਗੋਬਿੰਦ। ਕੇਵਲ ਕਹਿਣ ਅਤੇ ਕਥਨ ਦੇ ਨਾਲ ਉਹ ਪ੍ਰਭੂ ਪਤੀਜਦਾ ਨਹੀਂ ਹੈ, ਗੁਰੂ ਨੂੰ ਪ੍ਰੈਕਟੀਕਲ ਜੀਵਨ ਚਾਹੀਦਾ ਹੈ। ਗੁਰੂ ਵਿਖਾਵੇ ਦੇ ਜੀਵਨ 'ਤੇ ਪ੍ਰਸੰਨ ਨਹੀਂ ਹੈ, ਇਸੇ ਲਈ ਸਾਹਿਬ ਕਹਿੰਦੇ ਨੇ ਨਾ ਕਿ ਡਿੰਬਨ ਮਹਿ ਪਰਮੇਸ਼ਰ ਨਾਹੀਂ, ਪਾਖੰਡ ਵਿੱਚ ਪਰਮੇਸ਼ਰ ਨਹੀਂ ਹੈ, ਭਾਵਨਾ ਵਿੱਚ ਪਰਮੇਸ਼ਰ ਹੈ, ਸ਼ਰਧਾ ਵਿੱਚ ਪਿਆਰ ਵਿੱਚ ਨਿਰੰਕਾਰ ਹੈ, ਦਿਖਾਵੇ ਵਿੱਚ ਨਹੀਂ ਹੈ। ਇਸ ਲਈ ਅਸੀਂ ਦੂਸਰੇ ਨੂੰ ਕਹੀਏ ਭਈ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਿਆ ਕਰ, ਸੰਗਤ ਕਰਿਆ ਕਰ, ਸੇਵਾ ਕਰਿਆ ਕਰ, ਬਾਣੀ ਪੜ੍ਹਿਆ ਕਰ, ਅਤੇ ਆਪਣਾ ਜੀਵਨ ਬਿਲਕੁਲ ਹੀ ਇਸ ਦੇ ਵਿਪਰਜੈ ਹੋਵੇ। ਨਾ ਨਿਤਨੇਮ ਹੈ, ਨਾ ਅੰਮ੍ਰਿਤ ਵੇਲਾ ਹੈ, ਨਾ ਸੰਗਤ ਹੈ, ਨਾ ਸੇਵਾ ਹੈ, ਨਾ ਸਿਮਰਨ ਹੈ, ਕੋਈ ਲਾਭ ਨਹੀਂ ਹੈ। ਕਬੀਰ ਅਵਰਹ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਦੂਸਰੇ ਦੀ ਖੇਤੀ ਦੀ ਰਾਖੀ ਕਰਨੀ ਅਤੇ ਆਪਣਾ ਸਾਰਾ ਖੇਤ ਹੀ ਉਜੜਿਆ ਹੋਇਆ, ਆਪਣੇ ਖੇਤ ਵਿੱਚ ਦੋ ਤੀਲੇ ਡੱਕੇ ਵੀ ਨਹੀਂ, ਸਾਰਾ ਹੀ ਉਜਾੜ ਬੈਠਾ ਅਤੇ ਦੂਸਰੇ ਦੇ ਖੇਤ ਦੀ ਰਾਖੀ ਕਰ ਰਿਹਾ। ਨਹੀਂ, ਪਹਿਲੋਂ ਆਪਣੇ ਖੇਤ ਦੀ ਰਾਖੀ ਕਰਨੀ ਹੈ, ਪਹਿਲੋਂ ਆਪਣੇ ਜੀਵਨ ਨੂੰ ਪ੍ਰਬੋਧਨਾ ਹੈ, ਪਹਿਲੇ ਆਪਣੇ ਆਪ ਨੂੰ ਸੰਬੋਧਨ ਕਰਨਾ ਹੈ। ਇਸ ਲਈ ਸਾਹਿਬ ਕਹਿੰਦੇ ਨੇ ਮਨ ਮੇਰਿਆ, ਐ ਮੇਰੇ ਮਨ, ਹੇ ਮੇਰੇ ਮਨ, ਤੂੰ ਸਦਾ ਸੱਚ ਸੰਭਾਲ। ਤੂੰ ਉਸ ਮਾਲਕ ਨੂੰ ਸੰਭਾਲਣਾ ਕਰ। ਕਿਹੜੇ ਮਾਲਕ ਨੂੰ ਜਪੀਏ ਜੀ? ਕਿਉਂਕਿ ਘਰ ਘਰ ਹੋਏ ਬਹੇ ਗੋਰਾਮਾ, ਹੁਣ ਤਾਂ ਘਰ ਘਰ ਵਿੱਚ ਗੁਰੂ ਬਣੇ ਬੈਠੇ ਹੋਏ ਨੇ। ਕਹਿ ਲਓ ਕਿ ਅੱਜ ਗੁਰੂ ਬਹੁਤੇ ਨੇ ਅਤੇ ਸੇਵਕ ਘੱਟ ਨੇ, ਇਸ ਕਰਕੇ ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀ ਤਿਨਾੜੇ ਜਾਈ। ਗੁਰੂ ਅੱਜ ਬਹੁਤੇ ਨੇ, ਸੇਵਕ ਘੱਟ ਨੇ, ਅੱਜ ਗੁਰੂ ਲੱਭਦਾ ਹੈ ਕਿ ਮੈਨੂੰ ਸਿੱਖ ਮਿਲਣ? ਪਹਿਲੋਂ ਸਿੱਖ ਦੀ ਖੋਜ ਹੈ, ਗੁਰੂ ਮਿਲੇ, ਅੱਜ ਖੋਜ ਉਲਟ ਹੋ ਗਈ ਹੈ ਸਾਡੀ, ਕਿਉਂਕਿ ਅੱਜ ਬਹੁਤੇ ਗੁਰੂ ਬਣ ਗਏ। ਥਾਂ ਥਾਂ 'ਤੇ ਗੁਰੂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ। ਖਿਮਾ ਕਰਨੀ ਨਿੰਦਾ ਨਹੀਂ ਹੈ, ਅਸੀਂ ਆਪਣੇ ਸਿਧਾਂਤ ਨੂੰ ਭੁੱਲ ਗਏ ਹਾਂ, ਅਸੀਂ ਗੁਰੂ ਦੇ ਸ਼ਬਦ ਵਿਚਾਰ ਨੂੰ ਭੁੱਲ ਗਏ ਹਾਂ, ਸਾਨੂੰ ਆਪਣੇ ਗੁਰੂ 'ਤੇ ਇਤਕਾਦ ਨਹੀਂ, ਭਰੋਸਾ ਨਹੀਂ ਰਿਹਾ ਹੈ। ਜਿਹੜਾ ਬੱਚਾ ਆਪਣੇ ਪਿਤਾ ਨੂੰ ਭੁੱਲ ਜਾਏ ਅਤੇ ਦੂਸਰਿਆਂ ਨੂੰ ਪਿਤਾ ਬਣਾਉਣ ਦੀ ਕੋਸ਼ਿਸ਼ ਕਰਦਾ ਨਾ, ਉਹਦਾ ਜੀਵਨ ਬਰਬਾਦ ਹੋ ਜਾਂਦਾ, ਬੇਅਰਥ ਚਲੇ ਜਾਂਦਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਮੇਰੇ ਮਨ ਸੰਭਾਲ। ਮਹਾਰਾਜ, ਕਿਸ ਨੂੰ ਸੰਭਾਲਾਂ, ਕਿਸ ਨੂੰ ਜਪਾਂ? ਅਤੇ ਸਾਹਿਬ ਕਹਿੰਦੇ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਸਦਾ ਹੀ ਤੇਰੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਉਸ ਨੂੰ ਸਿਮਰ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਸ ਨੂੰ ਸਦਾ ਹੀ ਯਾਦ ਕਰ, ਮਨ ਕਰਕੇ ਬਚਨਾਂ ਕਰਕੇ ਵੀ ਯਾਦ ਕਰ। ਜਿਹੜਾ ਹਮੇਸ਼ਾ ਰਹਿਣ ਵਾਲਾ ਸੱਚ ਹੈ, ਅਸੀਂ ਸੱਚ ਦੇ ਨਾਲੋਂ ਟੁੱਟਦੇ ਜਾਂਦੇ ਹਾਂ ਅਤੇ ਅਸੱਚ ਦੇ ਨਾਲ ਜੁੜਦੇ ਹਾਂ। ਸੰਸਾਰੀ ਮਨੁੱਖਾਂ ਨੂੰ ਇੱਕ ਬਹੁਤ ਵੱਡਾ ਭੁਲੇਖਾ ਹੈ, ਜਿਸ ਨੂੰ ਗ੍ਰੰਥਾਂ ਨੇ ਭਰਮ ਕਿਹਾ, ਬ੍ਰਹਮ ਅਨੰਤ ਜਗ ਸਤ ਭਰਮ ਵਿਦਾਂਤ ਹੈ। ਬ੍ਰਹਮ ਅਤੇ ਜਗ, ਬ੍ਰਹਮ ਅਨੰਤ ਜਗ ਸਤ ਭਰਮ, ਇਹ ਭੁਲੇਖਾ ਹੈ ਕਿ ਜੋ ਬ੍ਰਹਮ ਪਰਮਾਤਮਾ ਹੈ ਉਹ ਤਾਂ ਅਸੱਤ ਹੈ ਅਤੇ ਜਿਹੜਾ ਜਗਤ ਹੈ ਉਹ ਸੱਤ ਹੈ। ਸਾਨੂੰ ਸੰਸਾਰ ਸੱਚਾ ਦਿਸ ਰਿਹਾ, ਸਾਨੂੰ ਆਪਣਾ ਪਰਿਵਾਰ ਸੱਚਾ ਦਿਸ ਰਿਹਾ, ਸਰੀਰ ਸੱਚਾ ਦਿਸ ਰਿਹਾ, ਸਾਨੂੰ ਕਾਰੋਬਾਰ ਸੱਚਾ ਦਿਸ ਰਿਹਾ। ਅਸੀਂ ਇਸ ਨੂੰ ਸੱਚ ਸਮਝ ਕੇ ਇਸੇ ਨੂੰ ਹੀ ਸੰਭਾਲਦੇ ਹਾਂ ਜੀ। ਇਹਨੂੰ ਸੱਚਾ ਸਮਝ ਕੇ ਆਪਣੇ ਸਰੀਰ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਕਾਰੋਬਾਰ ਨੂੰ, ਸੰਸਾਰ ਨੂੰ, ਕਿਉਂਕਿ ਸਾਨੂੰ ਦਿਸ ਰਿਹਾ। ਇਹਨੂੰ ਸੱਚਾ ਸਮਝ ਕੇ ਅਸੀਂ ਹਮੇਸ਼ਾ ਹੀ ਇਸ ਨੂੰ ਹੀ ਸੰਭਾਲਦੇ ਹਾਂ। ਹਮੇਸ਼ਾ ਸਾਡੇ ਮਨ ਵਿੱਚ ਯਾਦ ਚੱਲਦੀ ਹੈ ਪਰਿਵਾਰ ਦੀ, ਯਾਦ ਚੱਲਦੀ ਹੈ ਕਾਰੋਬਾਰ ਦੀ, ਕਿਉਂਕਿ ਸੱਚਾ ਸਮਝੀ ਬੈਠੇ ਹਾਂ। ਇਸ ਕਰਕੇ ਜਦੋਂ ਅਸੀਂ ਕਰਤਾਰ ਨੂੰ ਵੀ ਯਾਦ ਕਰਨਾ ਚਾਹੁੰਦੇ ਹਾਂ ਨਾ, ਨਿਤਨੇਮ ਕਰਦੇ ਹਾਂ, ਸੰਗਤ ਕਰਦੇ ਹਾਂ, ਬਾਣੀ ਪੜ੍ਹਦੇ ਹਾਂ ਅਤੇ ਨਾ ਚਾਹੁੰਦੇ ਹਾਂ ਵੀ ਸਾਨੂੰ ਆਪਣਾ ਕਾਰੋਬਾਰ ਚੇਤੇ ਆਉਂਦਾ, ਪਰਿਵਾਰ ਚੇਤੇ ਆਉਂਦਾ। ਖਿਮਾ ਕਰਨੀ, ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਵੀ ਗੁਰੂ ਨੂੰ ਨਹੀਂ ਸਿਮਰ ਰਹੇ, ਆਪਣੇ ਪਰਿਵਾਰ ਨੂੰ ਯਾਦ ਕਰ ਰਹੇ ਹਾਂ। ਬੱਚਿਆਂ ਨੇ ਪਤਾ ਨਹੀਂ ਆਪਣੇ ਕੰਮ 'ਤੇ ਗਏ ਨੇ ਕਿ ਨਹੀਂ ਗਏ, ਮੁੰਡਿਆਂ ਨੇ ਦੁਕਾਨ ਖੋਲ੍ਹੀ ਹੈ ਕਿ ਨਹੀਂ ਖੋਲ੍ਹੀ, ਕਿਉਂਕਿ ਉਹ ਸੱਚ ਮੰਨਿਆ ਹੈ ਨਾ, ਉਸ ਨੂੰ ਸੱਚ ਮੰਨਣ ਕਰਕੇ ਸਾਨੂੰ ਹਮੇਸ਼ਾ ਸਾਡੀ ਉਹ ਸਿਮਰਤੀ ਵਿੱਚ ਚੱਲਦਾ ਹੈ। ਸਾਹਿਬ ਕਹਿੰਦੇ, ਸਿੱਖਾ ਜਿਸ ਦਿਨ ਤੈਨੂੰ ਉਸ ਨਿਰੰਕਾਰ 'ਤੇ ਇਤਕਾਦ ਆ ਗਿਆ, ਜਿਸ ਦਿਨ ਸਮਝ ਲਿਆ ਕਿ ਇਹ ਸੰਸਾਰ ਝੂਠਾ ਹੈ, ਨਿਰੰਕਾਰ ਸੱਚਾ ਹੈ, ਇਹ ਪਰਿਵਾਰ ਹਮੇਸ਼ਾ ਨਹੀਂ ਕਰਤਾਰ ਹਮੇਸ਼ਾ ਹੈ, ਕਿਉਂਕਿ ਉਹ ਸੱਚ ਹੈ, ਬਾਕੀ ਸਭ ਮਿੱਥਿਆ ਹੈ। ਇਹ ਜੋ ਵੀ ਅਸੀਂ ਦ੍ਰਿਸ਼ਟੀ ਨਾਲ ਦੇਖਦੇ ਹਾਂ ਨਾ, ਅੱਖਾਂ ਦੇ ਨਾਲ ਦੇਖਦੇ ਹਾਂ, ਇੱਕ ਨਿਸ਼ਚੇ ਕਰ ਲਵੋ ਜਿਹੜੀ ਵਸਤੂ ਅੱਖਾਂ ਨਾਲ ਦੇਖਣ ਵਿੱਚ ਆਉਂਦੀ ਹੈ ਉਹ ਝੂਠੀ ਹੈ, ਅਤੇ ਜੋ ਨਹੀਂ ਦਿਸਦਾ ਉਹ ਸੱਚ ਹੈ, ਉਹ ਅਨੁਭਵ ਕੀਤਾ ਜਾ ਸਕਦਾ ਹੈ, ਉਸਨੂੰ ਮਹਿਸੂਸ ਕੀਤਾ ਜਾ ਸਕਦਾ। ਅਗਰ ਅਸੀਂ ਮਹਿਸੂਸਣ ਦੀ ਸ਼ਕਤੀ ਰੱਖਦੇ ਹਾਂ ਨਾ, ਤਾਂ ਤੁਸੀਂ ਸਾਰੇ ਨਿਰੰਕਾਰ ਦਾ ਹੀ ਸਰੂਪ ਬੈਠੇ ਹੋ, ਸਾਰੇ ਪਰਮਾਤਮਾ ਦਾ ਹੀ ਸਰੂਪ ਬੈਠੇ ਹੋ। ਅਤੇ ਜੇ ਮਹਿਸੂਸਣ ਦੀ ਸ਼ਕਤੀ ਨਹੀਂ, ਤਾਂ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਪ੍ਰਤੱਖ ਰੂਪ ਵਿੱਚ ਦ੍ਰਿਸ਼ਟੀ ਨਹੀਂ ਆਉਂਦੇ, ਇਸ 'ਤੇ ਵੀ ਸਾਡਾ ਵਿਸ਼ਵਾਸ ਨਹੀਂ। ਸਾਡਾ ਕੀਰਤਨ 'ਤੇ ਭਰੋਸਾ ਹੈ, ਕਰਤਾਰ 'ਤੇ ਭਰੋਸਾ ਨਹੀਂ ਹੈ। ਖੈਰ ਇਸ ਪਾਸੇ ਨਾ ਜਾਵਾਂ, ਸ਼ਬਦ ਵੱਡਾ ਹੈ। ਇਸ ਲਈ ਗੁਰਦੇਵ ਕਹਿੰਦੇ ਨੇ, ਉਸ ਪਰਮਾਤਮਾ ਨੂੰ, ਉਸ ਨਿਰੰਕਾਰ ਨੂੰ ਸਿਮਰ ਜਿਹੜਾ ਸੱਚ ਹੈ, ਪਹਿਲੋਂ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੋਵੇਗਾ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਹੈ। ਤੂੰ ਹੈ ਤੂੰ ਹੋਵਨਹਾਰ, ਉਹ ਜਿਹੜਾ ਹਮੇਸ਼ਾ ਹੈ ਨਾ, ਉਸ ਹਮੇਸ਼ਾ ਪ੍ਰਭੂ ਨੂੰ ਸੰਭਾਲਣਾ ਕਰ, ਉਸ ਪਰਮਾਤਮਾ ਨੂੰ ਸਦਾ ਆਪਣੇ ਅੰਦਰ ਉਸਦੀ ਯਾਦ ਨੂੰ ਵਸਾਈ ਰੱਖ। ਜਿਵੇਂ ਪਰਿਵਾਰ ਨੂੰ ਅੰਦਰ ਵਸਾਈ ਬੈਠਾ ਹੈ ਨਾ, ਆਪਣੇ ਕਾਰੋਬਾਰ ਨੂੰ ਅੰਦਰ ਵਸਾਈ ਬੈਠਾ ਹੈ, ਉਸੇ ਤਰ੍ਹਾਂ ਨਿਰੰਕਾਰ ਨੂੰ ਅੰਦਰ ਵਸਾਉਣਾ ਕਰ। ਜਦੋਂ ਪਰਮਾਤਮਾ ਅੰਦਰ ਵਸ ਜਾਏਗਾ ਨਾ, ਉਦੋਂ ਤੈਨੂੰ ਕਾਰੋਬਾਰ ਵਿੱਚ ਵੀ ਨਜ਼ਰ ਆਏਗਾ, ਪਰਿਵਾਰ ਵਿੱਚ ਵੀ ਨਜ਼ਰ ਆਏਗਾ। ਇਸ ਲਈ ਸਤਿਗੁਰਾਂ ਨੇ ਸਾਨੂੰ ਪਰਿਵਾਰ ਤਿਆਗਣ ਦਾ ਉਪਦੇਸ਼ ਨਹੀਂ ਦਿੱਤਾ ਹੈ, ਮੋਹ ਤਿਆਗਣ ਦਾ ਉਪਦੇਸ਼ ਦਿੱਤਾ ਹੈ, ਕਾਰੋਬਾਰ ਤਿਆਗਣ ਦਾ ਉਪਦੇਸ਼ ਨਹੀਂ ਦਿੱਤਾ, ਲੋਭ ਤਿਆਗਣ ਦਾ ਉਪਦੇਸ਼ ਦਿੱਤਾ ਹੈ। ਕਾਮ ਕ੍ਰੋਧ ਅਹੰਕਾਰ ਲੋਭ ਹੱਠ ਮੋਹ ਨ ਮਨ ਸਿਉ ਲਿਆਵੇ, ਤਬ ਹੀ ਆਤਮ ਤੱਤ ਕੋ ਦਰਸੈ ਪਰਮ ਪੁਰਖ ਕਹਿ ਪਾਵੇ। ਪਰਮ ਪੁਰਖ ਨੂੰ, ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ। ਇਸ ਲਈ ਉਸ ਮਾਲਕ ਨੂੰ ਹਮੇਸ਼ਾ ਹੀ ਆਪਣੇ ਅੰਦਰ ਵਸਾ ਕੇ ਰੱਖ, ਉਹਦੀ ਯਾਦ ਆਪਣੇ ਅੰਦਰ ਹਮੇਸ਼ਾ ਬਣਾਈ ਰੱਖ, ਇਸ ਲਈ ਕਿ ਤੈਨੂੰ ਉਹ ਹਰ ਜਗ੍ਹਾ ਦੇ ਉੱਤੇ ਨਜ਼ਰ ਆ ਜਾਏ। ਦੁਕਾਨ 'ਤੇ ਬੈਠਿਆਂ ਵੀ ਤੇਰਾ ਸਿਮਰਨ ਚੱਲਦਾ ਰਹੇ, ਤੇਰਾ ਤੇਰਾ ਹੀ ਕਰਦਾ ਰਹੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ,
ਆਪਣੇ ਘਰ ਤੂੰ ਸੁਖ ਵਸਹਿ, ਪੋਹੇ ਨਾ ਸਕੈ ਜਮ ਕਾਲ ਜੀਓ।
ਫਿਰ ਕੀ ਹੋਏਗਾ? ਫਿਰ ਪਾਤਸ਼ਾਹ ਕਹਿੰਦੇ ਨੇ, ਤੂੰ ਆਪਣੇ ਘਰ ਵਿੱਚ ਸੁਖੀ ਵਸੇਗਾ, ਆਪਣੇ ਸੋਏ ਸਰੂਪੀ ਘਰ ਵਿੱਚ, ਆਪਣੇ ਅੰਤਰ ਆਤਮੇ ਘਰ ਵਿੱਚ। ਇੱਕ ਘਰ ਹੈ ਨਾ ਸੰਸਾਰ ਦਾ, ਇਸ ਘਰ ਵਿੱਚ ਤਾਂ ਅਸੀਂ ਰਹਿੰਦੇ ਹਾਂ, ਔਰ ਸੱਚ ਇਹ ਵੇ ਇਸ ਘਰ ਵਿੱਚ ਰਹਿ ਕੇ ਹੀ ਅਸੀਂ ਇਸ ਘਰ ਨੂੰ ਵੀ ਸਵਾਰਨ ਵਾਸਤੇ ਲੱਗੇ ਹੋਏ ਹਾਂ। ਇਸ ਘਰ ਵਿੱਚ ਰਹਿੰਦਿਆਂ ਰਹਿੰਦਿਆਂ ਬਹੁਤ ਵੱਡਾ ਘਰ ਤਿਆਰ ਕਰ ਲਈਏ, ਮਹਿਲ ਨੁਮਾ ਤਿਆਰ ਕਰ ਲਈਏ, ਉਹ ਘਰ ਨੂੰ ਸ਼ਿੰਗਾਰਨ ਵਾਸਤੇ, ਘਰ ਨੂੰ ਸਵਾਰਨ ਵਾਸਤੇ, ਘਰ ਨੂੰ ਵਧਾਉਣ ਵਾਸਤੇ। ਘਰ ਵਿੱਚ ਰਹਿੰਦਿਆਂ ਰਹਿੰਦਿਆਂ ਘਰ ਤਿਆਰ ਕਰਦਿਆਂ ਕਰਦਿਆਂ ਹੀ ਘਰ ਤਿਆਗ ਦਿੰਦੇ ਹਾਂ। ਇੱਕ ਘਰ ਹੋਰ ਵੀ ਹੈ ਜਿਸ ਨੂੰ ਮੇਰੇ ਪਾਤਸ਼ਾਹ ਕਹਿੰਦੇ, ਜਿਹ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਭਲਿਆ ਜਿਸ ਘਰ ਵਿੱਚ ਤੂੰ ਹਮੇਸ਼ਾ ਰਹਿਣਾ ਹੈ, ਉਹ ਘਰ ਤੈਨੂੰ ਕਦੇ ਚੇਤੇ ਹੀ ਨਹੀਂ ਆਇਆ, ਅਤੇ ਜਿਸ ਘਰ ਵਿੱਚ ਤੂੰ ਪਤਾ ਨਹੀਂ ਚਾਰ ਦਿਨਾਂ ਦਾ ਪ੍ਰਾਹੁਣਾ ਹੈ, ਅਤੇ ਇਸੇ ਵਿੱਚ ਹੀ ਆਪਣਾ ਮਨ ਲਗਾ ਕੇ ਬੈਠਾ ਹੋਇਆ। ਇਹ ਤਾਂ ਭਾਈ ਗੋਇਲ ਆਇਆ ਗੋਇਲ ਹੀ, ਇਹ ਤਾਂ ਜਿਵੇਂ ਕੋਈ ਚਰਵਾਹਾ ਕਿਸੇ ਚਾਰਗਾਹ ਵਿੱਚ ਪਸ਼ੂਆਂ ਨੂੰ ਚਾਰਨ ਵਾਸਤੇ ਜਾਂਦਾ ਹੈ ਨਾ, ਅਤੇ ਉਹ ਦੋ ਤਿੰਨ ਮਹੀਨੇ ਆਪਣੇ ਪਸ਼ੂ ਚਰਾ ਕੇ ਉੱਥੋਂ ਵਾਪਸ ਚਲੇ ਜਾਂਦਾ, ਮੋਹ ਨਹੀਂ ਕਰਦਾ। ਪ੍ਰਾਹੁਣਾ ਕਿਸੇ ਘਰ ਵਿੱਚ ਚਲੇ ਜਾਏ, ਉਸ ਘਰ ਨਾਲ ਮੋਹ ਨਹੀਂ ਹੈ। ਬਹੁਤ ਸੇਵਾ ਹੁੰਦੀ ਹੈ, ਅਨੇਕ ਪ੍ਰਕਾਰ ਦੇ ਪਕਵਾਨ ਤਿਆਰ ਕਰਕੇ ਛਕਾਏ ਜਾਂਦੇ ਨੇ, ਆਦਰ ਦੇ ਸ਼ਬਦ ਵਰਤੇ ਜਾਂਦੇ ਨੇ, ਚੰਗਾ ਬਿਸਤਰਾ ਦਿੱਤਾ ਜਾਂਦਾ ਹੈ, ਪਰ ਉਹਦੇ ਮੋਹ ਵਿੱਚ ਨਹੀਂ ਫਸਦਾ। ਉਹਨੂੰ ਪਤਾ ਹੈ ਕਿ ਮੈਂ ਤਾਂ ਪ੍ਰਾਹੁਣਾ ਆਇਆ ਹੋਇਆ। ਇਸ ਲਈ ਸਾਹਿਬ ਕਹਿੰਦੇ, ਦੁਨੀਆਂ ਵਿੱਚ ਪਰਾਂ ਹੋਣਾ ਦਾਵਾ ਛੱਡ ਰਹੇ ਲਾ ਦਾਵਾ, ਭਾਈ ਸਾਹਿਬ ਜੀ ਦੇ ਬਚਨ ਨੇ। ਇਹ ਦੁਨੀਆਂ ਵਿੱਚ ਵੀ ਪ੍ਰਾਹੁਣਾ ਆਇਆ ਹੋਇਆ ਜੀਵ, ਇਸ ਕਰਕੇ ਦਾਵਾ ਨਾ ਕਰ, ਕਿਉਂਕਿ ਦਾਵੇ ਦਜਨ ਹੋਤ ਹੈ, ਨਿਰਦਾਵੈ ਰਹੇ ਰਸੰਕ ਨਿਸੰਕ, ਜੋ ਜਨ ਨਿਰਦਾਵੈ ਰਹੇ ਸੋ ਗਣੇ ਇੰਦਰ ਸੋ ਰੰਕ। ਉਹ ਤਾਂ ਕੰਗਾਲ ਨੂੰ ਅਤੇ ਇੰਦਰ ਨੂੰ ਵੀ ਇੱਕੇ ਸਮਾਨ ਸਮਝਦੇ ਨੇ ਜਿਹਨੇ ਕੋਈ ਦਾਵਾ ਨਹੀਂ ਬੰਨਿਆ ਹੈ, ਦਾਵੇ ਤੋਂ ਰਹਿਤ ਹੋ ਕੇ ਜੀਵਨ ਬਤੀਤ ਕੀਤਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਆਪਣੇ ਸੋਏ ਸਰੂਪੀ ਘਰ ਵਿੱਚ ਹਮੇਸ਼ਾ ਤੂੰ ਖੁਸ਼ੀ ਰਵੇਂਗਾ, ਸੁਖੀ ਵਸੇਗਾ, ਅਤੇ ਸਭ ਤੋਂ ਵੱਡੀ ਜਿਹੜੀ ਬਖਸ਼ਿਸ਼ ਹੋਵੇਗੀ ਨਾ ਤੇਰੇ 'ਤੇ, ਉਹ ਇਹ ਹੈ ਕਿ ਪੋਹੇ ਨਾ ਸਕੈ ਜਮ ਕਾਲ ਜੀਉ। ਜੋ ਜਮ ਕਾਲ ਹੈ ਨਾ, ਉਹ ਤੇਰੇ ਵੱਲੇ ਤੱਕ ਹੀ ਨਹੀਂ ਸਕੇਗਾ। ਤੇਰੇ ਕੋਲ ਆਉਣਾ ਤਾਂ ਬੜੀ ਦੂਰ ਦੀ ਗੱਲ ਹੈ, ਤੇਰੇ ਗਲ ਵਿੱਚ ਫਾਹੀ ਪਾਉਣੀ ਤਾਂ ਬਹੁਤ ਦੂਰ ਦੀ ਗੱਲ ਹੈ, ਤੇਰੇ ਵੱਲੇ ਉਹ ਦੇਖ ਵੀ ਨਹੀਂ ਸਕੇਗਾ। ਭਾਵ ਕਿ ਉਹਦੀ ਜ਼ਰੂਰਤ ਹੀ ਨਹੀਂ ਪਵੇਗੀ ਕਿ ਮੈਂ ਤੇਰੇ ਵੱਲੇ ਤੱਕ ਵੀ ਲਵਾਂ, ਕਿਉਂਕਿ ਤੂੰ ਆਪਣੇ ਘਰ ਵਿੱਚ ਉਸ ਮਾਲਕ ਨਾਲ ਜੁੜ ਕੇ ਖੁਸ਼ੀ ਵਸ ਰਿਹਾ ਹੈ।
ਕਾਲ ਜਾਲ ਜਮ ਜੋਹੇ ਨਾ ਸਕੈ, ਸੱਚੇ ਸ਼ਬਦ ਲਿਵ ਲਾਏ।
ਪਾਤਸ਼ਾਹ ਕਹਿੰਦੇ ਕਾਲ ਜਾਲ ਜਮ ਜੋਹੇ ਨਾ ਸਕੈ, ਤੈਨੂੰ ਜਿਹੜਾ ਕਾਲ ਦਾ ਜਾਲ ਹੈ ਨਾ, ਕਾਲ ਆਪਣਾ ਜਾਲ ਪਾ ਕੇ ਤੈਨੂੰ ਤੱਕ ਨਹੀਂ ਸਕੇਗਾ। ਆਪ ਜੀ ਪੜ੍ਹਦੇ ਹੋ ਨਾ ਸਤਿਗੁਰੂ ਪਾਤਸ਼ਾਹ ਦੇ ਅੰਮ੍ਰਿਤ ਵਚਨ, ਕਾਲ ਅਹੇਰੀ ਫਿਰੈ ਬਦਕ ਜੋ, ਕਹੋ ਕਮਨ ਬਿਦ ਕੀਜੈ। ਕਾਲ ਜਿਹੜਾ ਨਾ, ਇਹ ਸ਼ਿਕਾਰੀ ਦੀ ਵਾਂਗੂ ਤੈਨੂੰ ਦੇਖ ਰਿਹਾ, ਜਿਵੇਂ ਸ਼ਿਕਾਰੀ ਦੀ ਅੱਖ ਹਮੇਸ਼ਾ ਆਪਣੇ ਸ਼ਿਕਾਰ 'ਤੇ ਹੈ, ਜਦੋਂ ਵੀ ਉਹਦੀ ਮਾਰ ਵਿੱਚ ਆ ਜਾਂਦਾ ਹੈ ਨਾ, ਉਸੇ ਵੇਲੇ ਸ਼ਿਕਾਰੀ ਆਪਣਾ ਜਾਲ ਪਾ ਦਿੰਦਾ ਉਸ ਦੇ ਉੱਤੇ, ਉਸੇ ਵੇਲੇ ਜਾਲ ਪਾ ਕੇ ਉਸਨੂੰ ਪਕੜ ਲੈਂਦਾ ਹੈ। ਇਸੇ ਤਰ੍ਹਾਂ ਜਿਹੜਾ ਕਾਲ ਹੈ ਨਾ, ਆਪਣਾ ਜਾਲ ਪਾ ਕੇ ਪਸਾਰ ਕੇ ਜਾਲ ਖਿਲਾਰ ਕੇ ਤੈਨੂੰ ਦੇਖ ਰਿਹਾ ਹੈ, ਪਤਾ ਨਹੀਂ ਕਦੋਂ ਉਸਨੇ ਆਪਣਾ ਜਾਲ ਸੁੱਟ ਦੇਣਾ ਹੈ, ਤੈਨੂੰ ਆਪਣੇ ਅਧੀਨ ਕਰ ਲੈਣਾ ਹੈ। ਪਰ ਉਹ ਜਿਹੜਾ ਕਾਲ ਹੈ ਨਾ, ਉਹ ਤੈਨੂੰ ਤੱਕ ਨਹੀਂ ਸਕੇਗਾ। ਦਰਅਸਲ ਆਦਿ ਕਾਲ ਤੋਂ ਮਨੁੱਖ इस मौत तो बचण वास्ते बहुत जतन करदा। मरना तो कोई भी नहीं चाहता, जीविया लोड़ है सब कोए, हर एक बहुता लंबा जीवन जीना चाहता है। अनंत काल तो मनुख इस भाल विच, इस खोज विच, इस जतन विच है कि मैं बहुत लंबा समा जी सकां। अमीर लोग जिहड़े ने ओ सोने दे, चांदी दे, मोतियां दे, हीरियां दे, रतना दे कुश्ते बना बना के छकदे ने। योगी योग साधना कर करके बहुत लंबी उम्र लै जांदे ने। असी भी जतन करते हैं पर कोई ना कोई दवाई दारू वरतते रहने भी शरीर साडा ज़्यादा चिर चल सके। हर एक की कोशिश है। इस तरह हरनाक्ष ने भी कोशिश की सी। हरनाक्ष ने बहुत तप किया है, तप करके ब्रह्मा दे कोलों वर प्राप्त कर लिया, प्रसन्न हो गया देवता, प्रसन्न हो के वर मंगया, जो उसने दे दिता है। वर की मंगया है, ना दिने मरा ना रात, ना मैनू कोई जानवर मार सके, ना पशु ना पंछी ना मनुख ना मार सके, ना मैं जिमी ते मरा ना आसमान विच मरा। मौत तो मनुख किन्ना डरदा है, मनुख मौत तो किन्ना भयभीत है। इस करके असी मौत दे भी अनेक ही नाम रख दिते, अकाल चलाना कर गए, चढ़ाई कर गए, राम राम सत हो गए। मौत दा शब्द सुन के मनुख डरदा है। मौत तो बचण वास्ते हरनाक्ष ने वर लए होए ने, ते दूसरे वास्ते होलका उसकी भैण। जे भाई ने वर लए ने ते भैण भी घट नहीं है, भैण ने भी बंदगी की, वर लै लेने शिवजी महाराज तो कि मैनू अग साड़ ही ना सके। डरदे ने ना मौत तो, मौत तो डरदिया होया वर ते लए, पर केवल बहुता जीवन वास्ते ही। पर जो असी सतगुरां दी अमृतमई बाणी पढ़ते हैं ना, तो बाणी विच कबीर साहब जी की कहिंदे ने, दरअसल मौत तो डरना मौत ते जित नहीं है। जिहड़ा मनुख मौत ते फतेह प्राप्त कर लैंदा ना, वह तो फिर कहिंदा है कबीर मोहे मरने का चाओ है, मरो ता हर कै द्वार। मैनू तो मरण का चाह है, पर मैं हरी दे द्वार ते मरना चाहना, हरी दे द्वार तो भाव गुरु दे सन्मुख हो के मरना चाहना है। शराब पी के किसी गली विच डिग के नहीं, नशा नू वरत के जीवन बर्बाद करके नहीं, माड़ी संगत विच पै के ऐसे भयानक अनेक ला इलाज रोगों का शिकार हो के नहीं। जब आव की औद निदान बने, अत हीरण मैं तब जूझ मरो, देह शिवा बर मोहे ए है, शुभ कर्मन ते कब हूं न टरों, न डरों अरस्यों जब जाए दरों, निश्चय कर अपनी जीत करूं। क्योंकि खत्री को पूत हो बामन को नहें, कै तप आवत हों जो करों, और जंजार जिते ग्रह को, तुह त्याग कहाँ चित ता मैं धरों। जब आव की औद निदान बने, अत हीरण मैं तब जूझ मरों। गुरु दे प्यारे मरण तो नहीं डरते हैं। गुरु दे प्यारियां ने मौत ते फतेह प्राप्त की है, ये मौत तो डरते ने। प्रहलाद मौत तो डरिया नहीं है। पिता हरनाक्ष है, ਪੁੱਤਰ ਪ੍ਰਹਿਲਾਦ ਹੈ। ਦਰਅਸਲ ਸਰੀਰ ਵਿੱਚ ਕੋਈ ਅੰਤਰ ਨਹੀਂ ਹੈ, ਵਿਚਾਰ ਦਾ ਅੰਤਰ ਹੈ, ਸੁਭਾਵ ਦਾ ਅੰਤਰ ਹੈ, ਕਿਰਦਾਰ ਦਾ ਅੰਤਰ ਹੈ। ਉਸਨੇ ਵਰ ਲਏ ਨੇ ਕਿ ਮੈਂ ਮਰਨਾ ਨਹੀਂ ਹੈ। ਦਰਅਸਲ ਜਦੋਂ ਮਨੁੱਖ ਮੌਤ ਤੋਂ ਭੈ ਭੀਤ ਹੋ ਜਾਂਦਾ ਹੈ, ਫਿਰ ਉਸਨੂੰ ਪਰਾਈ ਇਸਤਰੀ ਮਾੜੀ ਨਜ਼ਰ ਦੇ ਨਾਲ ਨਜ਼ਰ ਆਉਂਦੀ ਹੈ। ਜਦ ਮਨੁੱਖ ਮੌਤ 'ਤੇ ਭੈ ਆਪਣੀ ਜਿੱਤ ਪ੍ਰਾਪਤ ਕਰ ਲੈਂਦਾ ਹੈ, ਫਿਰ ਉਹ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸੋ ਰਤ ਹੋਈ, ਰਹਿਤਵਾਨ ਗੁਰ ਕਾ ਸਿੱਖ ਸੋਈ। ਉਹਦੀ ਦ੍ਰਿਸ਼ਟੀ ਵਿੱਚ ਸਾਰੀਆਂ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਇਹ ਉਪਦਰਵ ਕਿਉਂ ਹੋ ਰਹੇ ਨੇ? ਇਹ ਅਨੇਕ ਪ੍ਰਕਾਰ ਦੇ ਘਨੌਣੀਆਂ ਘਟਨਾਵਾਂ ਕਿਉਂ ਹੋ ਰਹੀਆਂ ਨੇ? ਮਨੁੱਖ ਮੌਤ ਤੋਂ ਨਿਡਰ ਹੋ ਕੇ ਭੈ ਭੀਤ ਹੋ ਕੇ ਵਿਕਾਰਾਂ ਵਿੱਚ ਗਲਤਾਨ ਹੋ ਜਾਂਦਾ, ਮੌਤ ਨੂੰ ਜਿੱਤਿਆ ਨਹੀਂ ਹੈ। ਪ੍ਰਹਿਲਾਦ ਨੇ ਮੌਤ ਨੂੰ ਜਿੱਤਿਆ। ਸੰਡਾ ਮਰਕਾ ਜਾਏ ਪੁਕਾਰੇ, ਉਹਦੇ ਉਸਤਾਦਾਂ ਨੇ ਸਮਝਾਉਣ ਦਾ ਯਤਨ ਕੀਤਾ ਹੈ, ਨਹੀਂ ਸਮਝਿਆ। ਮਾਂ ਨੇ ਸਮਝਾਇਆ ਹੈ, ਬਸਦਾ ਬਸ ਰਾਜੇ ਸਭ ਕੀਨੀ, ਬੇਨਤੀ ਕਰੇ ਪਟਰਾਣੀ। ਪਟਰਾਣੀ ਨੇ ਵੀ ਬੇਨਤੀ ਕੀਤੀ, ਬੇਟਾ ਤੇਰੇ ਪਿਓ ਨੇ ਤਾਂ ਸਾਰੀ ਧਰਤੀ ਵਸ ਵਿੱਚ ਕੀਤੀ ਹੋਈ ਹੈ, ਇਸ ਕਰਕੇ ਉਹ ਆਪਣਾ ਹੀ ਨਾਮ ਜਪਾਉਣਾ ਚਾਹੁੰਦਾ ਹੈ, ਅਤੇ ਤੈਨੂੰ ਕੀ ਹਰਜ਼ ਹੈ, ਤੂੰ ਵੀ ਜਪ ਲੈ। ਕਹਿੰਦਾ ਨਹੀਂ ਮਾਂ, ਮੈਂ ਕੇਵਲ ਅਤੇ ਕੇਵਲ ਸੱਚ ਸੰਭਾਲ ਜੀਓ, ਮੈਂ ਕੇਵਲ ਸੱਚ ਨੂੰ ਸੰਭਾਲਣਾ। ਇਹ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਪਿਓ ਨੇ ਮਰਨਾ, ਅਤੇ ਮੈਂ ਉਸ ਨੂੰ ਸੰਭਾਲਣਾ, ਯਾਦ ਕਰਨਾ, ਜਿਹੜਾ ਕਦੇ ਮਰਦਾ ਹੀ ਨਹੀਂ ਹੈ, ਨਾ ਉਹ ਬਾਲਾ ਨਾ ਉਹ ਬੁੱਢਾ। ਉਹ ਨਾ ਬੱਚਾ ਸੀ, ਨਾ ਬਾਲਕ ਸੀ, ਨਾ ਬੁੱਢਾ ਹੈ, ਉਹ ਤਾਂ ਹਮੇਸ਼ਾ ਇੱਕ ਰਸ ਹੈ। ਅਤੇ ਆਖਿਰਕਾਰ ਪ੍ਰਹਿਲਾਦ ਦੀ ਜਿੱਤ ਹੋਈ। ਹਰਨਾਕਸ਼ ਨਖੇ ਬਿਦਾਰਿਆ, ਪ੍ਰਹਿਲਾਦ ਲਿਆ ਉਭਾਰ। ਦਰਅਸਲ ਜਦੋਂ ਅਸੀਂ ਸੱਚ ਨਾਲ ਜੁੜਦੇ ਹਾਂ ਨਾ, ਤਾਂ ਗੁਰੂ ਸਾਡੀ ਆਪ ਰੱਖਿਆ ਕਰਦਾ। ਇਸ ਲਈ ਇਹ ਤਿਉਹਾਰ ਵੀ ਸਾਨੂੰ ਇਹ ਸਮਝ ਦਿੰਦਾ, ਕਿਉਂਕਿ ਗੁਰੂ ਨੇ ਸਾਨੂੰ ਸ਼ਸਤਰਾਂ ਦੀ ਕਵਾਇਦ ਸਿਖਾਈ ਹੈ, ਸ਼ਸਤਰਧਾਰੀ ਹੋਣਾ ਦੱਸਿਆ, ਜ਼ਬਰ ਅਤੇ ਜ਼ੁਲਮ ਦੇ ਖਿਲਾਫ ਲੜਨਾ ਦੱਸਿਆ, ਮੌਤ ਤੋਂ ਬੇਪਰਵਾਹ ਹੋ ਕੇ 9 ਸਾਲ ਅਤੇ 7 ਸਾਲ ਦੇ ਸਾਹਿਬਜ਼ਾਦੇ ਵੀ ਇਹ ਗੱਲ ਕਹਿ ਦਿੰਦੇ ਨੇ, ਹਮ ਜਾਂ ਆਪਣੀ ਦੇ ਕਰ, ਔਰੋਂ ਕੀ ਜਾਂ ਬਚਾ ਚੱਲੇ, ਸਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ। ਕਿਉਂਕਿ ਜਿਹੜਾ ਮਨੁੱਖ ਮੌਤ ਤੋਂ ਡਰਦਾ ਹੈ ਨਾ, ਉਹ ਦੂਸਰੇ ਨੂੰ ਮਾਰਨਾ ਚਾਹੁੰਦਾ ਹੈ, ਕਿਉਂਕਿ ਉਹਨੂੰ ਆਪਣਾ ਖੁਦ ਭੈ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਕਾਲ ਦਾ ਜਾਲ ਹੈ ਨਾ, ਉਹ ਕਾਲ ਆਪਣੇ ਜਾਲ ਦੇ ਨਾਲ ਜਿਹੜਾ ਜਮ ਹੈ, ਜੋ ਹੀ ਨਹੀਂ ਸਕਦਾ, ਤੱਕ ਹੀ ਨਹੀਂ ਸਕਦਾ। ਬਈ ਕਿਉਂ ਨਹੀਂ ਤੱਕ ਸਕਦਾ? ਕਾਲ ਦੇ ਅਧੀਨ ਤਾਂ ਸਾਰੇ ਹੀ ਨੇ। ਸੱਚੇ ਸ਼ਬਦ ਲਿਵ ਲਾਏ, ਜਿਸਨੇ ਸੱਚੇ ਸ਼ਬਦ ਦੇ ਨਾਲ ਲਿਵ ਲਾ ਲਈ, ਸੁਰਤੀ ਜੋੜ ਲਈ, ਜਿਸਨੇ ਪ੍ਰਭੂ ਦੇ ਨਾਮ ਦੇ ਨਾਲ ਧਿਆਨ ਜੋੜ ਲਿਆ ਨਾ, ਉਹਨੂੰ ਕਾਲ ਤੱਕ ਨਹੀਂ ਸਕੇਗਾ। ਉਹਨੂੰ ਤਾਂ ਜਮ ਕਾਲ ਮਿਲੇ ਦੇ ਭੇਟ, ਸੇਵਕ ਨਿਤ ਹੋਈ, ਉਹਨੂੰ ਤਾਂ ਜਮ ਕਾਲ ਵੀ ਭੇਟਾ ਦੇ ਕੇ ਮਿਲਦਾ, ਉਹਦਾ ਸੇਵਕ ਬਣ ਜਾਂਦਾ ਹੈ।
ਸਦਾ ਸੱਚ ਰੱਤਾ ਮਨ ਨਿਰਮਲ, ਆਵਣ ਜਾਣ ਰਹਾਏ।
ਇਸ ਲਈ ਜਿਸ ਦਾ ਚਿੱਤ, ਜਿਸ ਦਾ ਮਨ ਸਦਾ ਹੀ ਸੱਚ ਦੇ ਵਿੱਚ ਰੱਤਾ ਰੰਗਿਆ ਹੋਇਆ, ਜਿਹਦਾ ਮਨ ਹਮੇਸ਼ਾ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਨਾ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸਾ ਜੀੜ ਜਿਹੜਾ ਜੀਵਨ ਹੈ ਨਾ ਉਹ ਆਉਣ ਅਤੇ ਜਾਣ ਤੋਂ ਰਹਿਤ ਹੋ ਜਾਂਦਾ। ਜੰਮਣ ਮਰਨ ਨਾ ਤਿੰਨ ਕਉ ਜੋ ਹਰ ਲੜ ਲਾਗੇ। ਜਿਹੜੇ ਪ੍ਰਭੂ ਦੇ ਲੜ ਲੱਗ ਜਾਂਦੇ ਨੇ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ।
ਦੂਜੈ ਭਾਏ ਭਰਮ ਵਿਗੁੱਤੀ ਮਨਮੁਖ ਮੋਹੀ ਜਮ ਕਾਲ।
ਪਰ ਦੂਸਰੇ ਪਾਸੇ ਪਾਤਸ਼ਾਹ ਕਹਿੰਦੇ ਨੇ ਦੂਜੇ ਭਾਏ ਦਵੈਤ ਵਿੱਚ ਲੱਗ ਕੇ ਪ੍ਰਭੂ ਨੂੰ ਤਿਆਗ ਕੇ ਪਰ ਪੁਰਖ ਨਾਲ ਪਿਆਰ ਜਿਸ ਦੀ ਬਿਰਤੀ ਬਣੀ ਹੋਵੇ ਉਹ ਭਰਮ ਵਿੱਚ ਪੈ ਕੇ ਵਿਗੁੱਤੀ ਖੁਆਰ ਹੋ ਰਹੀ ਹੈ, ਉਹ ਔਗਣਾਂ ਵਿੱਚ ਵਿਕਾਰਾਂ ਵਿੱਚ ਖੁਆਰ ਹੋ ਰਹੀ ਹੈ। ਮਨਮੁਖ ਮੋਹੀ ਜਮਕਾਲ ਜੀਓ। ਹੇ ਭਾਈ, ਉਸ ਮਨਮੁਖ ਨੂੰ ਜਮਾਂ ਦੇ ਅਧੀਨ ਹੋਣਾ ਪੈਂਦਾ। ਜਮਾਂ ਨੇ ਮੋਹ ਲਿਆ, ਉਸ ਨੂੰ ਆਪਣੇ ਅਧੀਨ ਕਰ ਲਿਆ ਹੈ।
ਕਹੇ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ।
ਇਸ ਲਈ ਸਾਹਿਬ ਕਹਿੰਦੇ ਹੇ ਮਨ ਮੇਰੇ ਸੁਣ, ਤੂੰ ਸਦਾ ਹੀ ਉਹ ਸੱਚੇ ਮਾਲਕ ਨੂੰ ਯਾਦ ਕਰ।
ਮਨ ਮੇਰਿਆ ਅੰਤਰ ਤੇਰਾ ਨਿਦਾਨ ਹੈ ਬਾਹਰ ਵਸਤ ਨਾ ਭਾਲ।
ਮਨ ਮੇਰਿਆ, ਹੇ ਮੇਰੇ ਮਨ, ਉਹ ਨਾਮ ਰੂਪੀ ਵਸਤੂ ਤੇਰੇ ਅੰਦਰ ਹੈ, ਉਹ ਨਾਮ ਦਾ ਖਜ਼ਾਨਾ ਤੇਰੇ ਅੰਦਰ ਹੈ, ਉਸ ਨਾਮ ਨੂੰ ਕਿਤਿਓਂ ਬਾਹਰ ਨਾ ਭਾਲਦਾ ਫਿਰ, ਕਿਸੇ ਦੇ ਕੋਲੋਂ ਕੋਈ ਕੰਨਾਂ ਵਿੱਚ ਮੰਤਰ ਨਾ ਲੈਂਦਾ ਫਿਰ, ਹੋਰ ਕਿਸੇ ਕੋਲੋਂ ਜਾ ਕੇ ਕੋਈ ਨਾਮ ਨਾ ਮੰਗਦਾ ਫਿਰ, ਉਹ ਨਾਮ ਤਾਂ ਤੇਰੇ ਅੰਦਰ ਹੈ। ਅੰਤਰ ਖੂਹਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਹਾਰੀ। ਅੰਮ੍ਰਿਤ ਦਾ ਖੂਹ ਅੰਦਰ ਹੈ, ਉਹਦੇ ਵਿੱਚੋਂ ਅਸੀਂ ਅੰਮ੍ਰਿਤ ਪ੍ਰਾਪਤ ਕਰਨਾ, ਉਹਦੇ ਵਿੱਚੋਂ ਅਸੀਂ ਨਾਮ ਪ੍ਰਾਪਤ ਕਰਨਾ। ਜਿਵੇਂ ਸਾਰੀ ਧਰਤੀ ਵਿੱਚ ਪਾਣੀ ਹੈ ਨਾ, ਅਤੇ ਧਰਤੀ ਵਿੱਚੋਂ ਪਾਣੀ ਪ੍ਰਾਪਤ ਕਰਨ ਦੇ ਲਈ ਯਤਨ ਕਰਨਾ, ਨਲਕਾ ਲਾ ਕੇ, ਖੂਹ ਲਾ ਕੇ, ਟਿਊਬਵੈੱਲ ਲਾ ਕੇ, ਇਸੇ ਤਰ੍ਹਾਂ ਅੰਦਰ ਵੀ ਨਾਮ ਹੈ। ਅੰਮ੍ਰਿਤ ਛਕ ਕੇ ਜਦੋਂ ਅਸੀਂ ਪੰਜਾਂ ਪਿਆਰਿਆਂ ਦੇ ਪਾਸੋਂ ਨਾਮ ਦ੍ਰਿੜ ਕਰਦੇ ਹਾਂ, ਮੂਲ ਮੰਤਰ ਗੁਰਮੰਤਰ ਦ੍ਰਿੜ ਕਰ ਲੈਂਦੇ ਹਾਂ ਨਾ, ਫਿਰ ਅੰਦਰ ਦੇ ਨਾਮ ਦਾ ਚਸ਼ਮਾ ਫੁੱਟ ਪੈਂਦਾ। ਫਿਰ ਜਦੋਂ ਵੀ ਵਾਹਿਗੁਰੂ ਵਾਹਿਗੁਰੂ ਜਪੋਗੇ ਉਦੋਂ ਹੀ ਉਸ ਨਾਮ ਦੀ ਧਾਰਾ ਵਹਿ ਤੁਰਨੀ ਹੈ, ਕਿਉਂਕਿ ਹੈ ਤਾਂ ਅੰਦਰ ਹੀ ਨਾ, ਪਰ ਉਸ ਨੂੰ ਪ੍ਰਗਟ ਕਰਨ ਦਾ ਯਤਨ ਕਰਨਾ ਪੈਂਦਾ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਭਾਈ ਬਾਹਰ ਵਸਤ ਨਾ ਭਾਲ, ਉਹ ਕਿਤੇ ਜੰਗਲਾਂ ਵਿੱਚ ਕਿਤੇ ਪਹਾੜਾਂ ਵਿੱਚ ਨਹੀਂ ਹੈ।
ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ।
ਫਿਰ ਜੋ ਤੂੰ ਭਾਵੇਂ ਚਾਹੇਗਾ ਨਾ ਉਹ ਛਕ ਲੈ, ਕਿਉਂਕਿ ਉਸ ਮਾਲਕ ਦੀ ਨਦਰ ਨਿਹਾਲ, ਉਸ ਪ੍ਰਭੂ ਨੇ ਆਪਣੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਤੈਨੂੰ ਤੱਕਿਆ। ਜਿਸ ਉੱਤੇ ਕਿਰਪਾ ਦੀ ਦ੍ਰਿਸ਼ਟੀ ਪੈ ਜਾਏ ਉਹਦੀ ਬਿਰਤੀ ਪਵਿੱਤਰ ਸਾਫ਼ ਨਿਰਮਲ ਹੋ ਜਾਂਦੀ ਹੈ। ਉਹੀ ਛਕਦਾ ਜੋ ਮੇਰੇ ਪ੍ਰਭੂ ਨੂੰ ਭਾਉਂਦਾ, ਉਹੀ ਪਹਿਨਦਾ ਜੋ ਪ੍ਰਭੂ ਨੂੰ ਭਾਉਂਦਾ ਹੈ।
ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ।
ਇਸ ਲਈ ਗੁਰੂ ਦੀ ਨਦਰ ਦੁਆਰਾ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਦੁਆਰਾ ਭਾਈ ਨਦਰ ਨਿਹਾਲ ਆਪਣੇ ਆਪ ਨੂੰ ਤੱਕਣਾ ਕਰ, ਗੁਰੂ ਦੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਆਪਣੇ ਆਪ ਨੂੰ ਸਮਝਣ ਦਾ ਯਤਨ ਕਰ ਕਿ ਅੰਤਰ ਨਾਮ ਸਿਖਾਈ। ਮੇਰੇ ਅੰਦਰ ਨਾਮ ਹੈ, ਉਹ ਨਾਮ ਮੇਰਾ ਹਮੇਸ਼ਾ ਹੀ ਮਿੱਤਰ ਹੈ, ਉਸ ਨਾਮ ਨੇ ਹਮੇਸ਼ਾ ਮੇਰੀ ਸਹਾਇਤਾ ਕਰਨੀ ਹੈ। ਕਿਉਂਕਿ ਜੇ ਮਾਤ ਪਿਤਾ ਸੁਤ ਮੀਤ ਨਾ ਪਾਈ ਹਰ ਕਾ ਨਾਮ ਊਹਾਂ ਸੰਗ ਸਹਾਈ। ਹਰੀ ਦਾ ਨਾਮ ਉੱਥੇ ਹਮੇਸ਼ਾ ਹੀ ਤੇਰੀ ਸਹਾਇਤਾ ਕਰੇਗਾ।
ਮਨ ਮੁਖ ਅੰਦੁਲੇ ਗਿਆਨ ਵਿਹੂਣੇ ਦੂਜੇ ਪਾਏ ਖੁਆਈ।
ਜਿਹੜੇ ਮਨਮੁੱਖ ਨੇ ਨਾ, ਗੁਰੂ ਤੋਂ ਬੇਮੁੱਖ ਹੋਏ ਹੋਏ ਨੇ, ਅੰਧੇ ਅਗਿਆਨੀ ਨੇ, ਕਿਉਂਕਿ ਉਹ ਗਿਆਨ ਤੋਂ ਵਿਹੂਣੇ ਹਨ। ਗਿਆਨ ਰੂਪੀ ਨੇਤਰ ਉਹਨਾਂ ਦੇ ਪਾਸ ਨਹੀਂ, ਵਿਚਾਰ ਅਤੇ ਵਿਵੇਕ ਰੂਪੀ ਨੇਤਰ ਪਾਸ ਨਹੀਂ। ਇਸੇ ਲਈ ਸਾਹਿਬ ਕਹਿੰਦੇ ਨੇ ਨਾ ਕਿ ਅੰਧੇ ਇਹ ਨਾ ਆਖੀਏ ਹੈ, ਜਿਨ ਮੁੱਖ ਲੋਇਣ ਨਾਹੀਂ। ਜਿਨ੍ਹਾਂ ਦੇ ਕੋਲ ਇਹ ਦ੍ਰਿਸ਼ਟੀ ਅੱਖਾਂ ਨਹੀਂ ਨਾ, ਦਰਅਸਲ ਅੰਨੇ ਉਹ ਨਹੀਂ, ਅੰਧੇ ਸੇਈ ਨਾਨਕਾ, ਜੇ ਖਸਮੋਂ ਕੁੱਥੇ ਜਾਏ। ਜੇ ਮਾਲਕ ਤੋਂ ਭੁੱਲੇ ਹੋਏ ਨੇ, ਪ੍ਰਭੂ ਦੇ ਨਾਲੋਂ ਟੁੱਟੇ ਹੋਏ ਨੇ, ਉਹ ਦਰਅਸਲ ਅੰਨੇ ਹਨ, ਜਿਸ ਕਰਕੇ ਦ੍ਵੈਤ ਭਾਵ ਵਿੱਚ ਲੱਗ ਕੇ ਖੁਆਰ ਹੁੰਦੇ ਨੇ।
ਬਿਨ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮ ਕਾਲ।
ਬਿਨਾਂ ਪ੍ਰਭੂ ਦੇ ਨਾਮ ਤੋਂ ਕੋਈ ਵੀ ਛੁਟਕਾਰਾ ਨਹੀਂ ਪਾ ਸਕੇਗਾ। ਸਾਰਿਆਂ ਨੂੰ ਕਾਲ ਨੇ ਆਪਣੇ ਜਾਲ ਵਿੱਚ ਫਸਾਇਆ ਹੋਇਆ, ਸਾਰਿਆਂ ਨੂੰ ਕਾਲ ਨੇ ਆਪਣੀ ਰੱਸੀ ਵਿੱਚ ਬੰਨਿਆ ਹੋਇਆ।
ਨਾਨਕ ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਪਾਲ।
ਇਸ ਲਈ ਸਾਹਿਬ ਕਹਿੰਦੇ ਹੇ ਨਾਨਕ, ਅੰਤਰ ਤੇਰੇ ਅੰਦਰ ਪਰਮਾਤਮਾ ਦਾ ਨਾਮ ਦਾ ਖਜ਼ਾਨਾ ਹੈ, ਤੂੰ ਐਵੇਂ ਬਾਹਰ ਨਾ ਭਟਕਦਾ ਫਿਰ, ਮਿਰਗ ਦੀ ਬਿਰਤੀ ਨਾ ਬਣਾ।
ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾ ਪਾਰਾ।
ਹੇ ਮੇਰਿਆ ਮਨਾ, ਜਨਮ ਪਦਾਰਥ ਪਾਏ ਕਹਿ, ਇਹ ਜਨਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਜਾਂ ਕਹਿ ਲਓ ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਨੇ। ਇਹ ਜਨਮ ਪਦਾਰਥ ਜੋ ਸਾਨੂੰ ਪ੍ਰਾਪਤ ਹੋਇਆ, ਇਸ ਨੂੰ ਪਾ ਕਰਕੇ ਇੱਕ ਸੱਚ ਦੇ ਵਪਾਰ ਵਿੱਚ ਲੱਗਣਾ ਕਰ। ਸੱਚ ਵਪਾਰ ਕਰੋ ਵਪਾਰੀ ਦੀ ਬਿਰਤੀ ਬਣਾ।
ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ।
ਜੋ ਆਪਣੇ ਸਤਿਗੁਰੂ ਨੂੰ ਸੇਵਦੇ ਨੇ, ਯਾਦ ਕਰਦੇ ਨੇ, ਉਹਨਾਂ ਦੇ ਅੰਦਰ ਅਪਾਰਾ ਪਾਰਾਵਾਰ ਤੋਂ ਰਹਿਤ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਹੈ।
ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿੱਧ ਪਾਈ।
ਜਿਨ੍ਹਾਂ ਦੇ ਅੰਤਰ ਗੁਰੂ ਦਾ ਸ਼ਬਦ ਜੋ ਅਪਾਰਾਵਾਰ ਤੋਂ ਰਹਿਤ ਹੈ, ਉਹ ਨਿਸ਼ਚੇ ਹੈ, ਵਸਿਆ ਹੋਇਆ, ਉਹਨਾਂ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ। ਅਤੇ ਜਿਨ੍ਹਾਂ ਨੂੰ ਨਾਮ ਪਿਆਰਾ, ਉਹਨਾਂ ਨੇ ਨੌ ਨਿਧੀਆਂ ਪ੍ਰਾਪਤ ਕੀਤੀਆਂ ਨੇ।
ਮਨਮੁਖ ਮਾਇਆ ਮੋਹ ਵਿਆਪੇ ਦੁੱਖ ਸੰਤਾਪੇ ਦੂਜੇ ਪਤ ਗਵਾਈ।
ਜਿਹੜੇ ਮਨਮੁੱਖ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਦੁੱਖਾਂ ਦੇ ਵਿੱਚ ਦੁਖੀ ਹੋਣਾ ਪੈਂਦਾ, ਦੁੱਖ ਹੰਡਾਉਣੇ ਪੈਂਦੇ ਨੇ, ਦ੍ਵੈਤ ਵਿੱਚ ਲੱਗ ਕੇ ਪਤ ਗਵਾਚ ਗਈ।
ਹਉਮੈ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਕਾਈ।
ਹਉਮੈ ਨੂੰ ਮਾਰ ਕੇ ਸ਼ਬਦ ਵਿੱਚ ਸਮਾਏ ਨੇ, ਔਰ ਸੱਚ ਰਤੇ ਅਧਿਕਾਈ, ਉਹ ਸੱਚ ਦੇ ਵਿੱਚ ਰੰਗੇ ਗਏ ਨੇ।
ਨਾਨਕ ਮਾਨਸ ਜਨਮ ਦੁਲੰਭ ਹੈ ਸਤਿਗੁਰ ਬੂਝ ਬੁਝਾਈ।
ਇਸ ਲਈ ਸਾਹਿਬ ਕਹਿੰਦੇ ਨਾਨਕ, ਇਹ ਜਨਮ ਸਾਨੂੰ ਜਿਹੜਾ ਪ੍ਰਾਪਤ ਹੋਇਆ ਦੁਰਲੱਭ ਹੈ, ਇਸ ਲਈ ਇਸ ਜਨਮ ਵਿੱਚ ਸਤਿਗੁਰਾਂ ਨੇ ਸਮਝ ਬਖਸ਼ਿਸ਼ ਕਰ ਦਿੱਤੀ।
ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵਡ ਭਾਗੀ ਰਾਮ।
ਹੇ ਮੇਰੇ ਮਨ, ਜੋ ਸਤਿਗੁਰੂ ਨੂੰ ਸੇਵਦੇ ਨੇ, ਆਪਣੇ ਪ੍ਰਭੂ ਨੂੰ ਯਾਦ ਕਰਦੇ ਨੇ, ਉਹ ਵੱਡੇ ਭਾਗਾਂ ਵਾਲੇ ਹਨ।
ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ।
ਉਹ ਪੁਰਖ ਬੈਰਾਗਵਾਨ ਨੇ ਜਿਹੜੇ ਆਪਣੇ ਮਨ ਨੂੰ ਮਾਰ ਲੈਂਦੇ ਨੇ। ਮਨ ਮਾਰਨਾ ਬਹੁਤ ਕਠਿਨ ਹੈ, ਪਦਾਰਥਾਂ ਦਾ ਤਿਆਗ ਕਰਨਾ ਕੋਈ ਮੁਸ਼ਕਲ ਨਹੀਂ, ਮਨ ਦੀਆਂ ਵਾਸ਼ਨਾ ਦਾ ਤਿਆਗ ਕਰਨਾ ਮੁਸ਼ਕਲ ਹੈ।
ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ।
ਉਹ ਸੇਵਕ ਬੈਰਾਗੀ ਨੇ ਜਿਨ੍ਹਾਂ ਦੀ ਸੱਚ ਵਿੱਚ ਲਿਵ ਲੱਗ ਗਈ, ਸੁਰਤੀ ਜੁੜ ਗਈ, ਤੇ ਉਹੀ ਭਾਈ ਆਪਣੇ ਆਪ ਨੂੰ ਪਛਾਣਦੇ ਨੇ।
ਮਤ ਨਿਹਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ।
ਉਹਨਾਂ ਦੀ ਮਤ ਟਿਕਾਓ ਦੇ ਵਿੱਚ ਹੈ, ਅਤਸਹਿ ਕਰਕੇ ਨਾਮ ਦੇ ਵਿੱਚ ਗੂੜੀ ਹੈ। ਗੁਰਮੁਖ ਸਹਿਜੇ ਨਾਮ ਵਖਾਣਿਆ, ਗੁਰੂ ਦੇ ਦੁਆਰਾ ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਕਥਨ ਕੀਤਾ ਹੈ।
ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹੇ ਅਭਾਗੇ।
ਇੱਕ ਕਾਮਣ ਹਿਤਕਾਰੀ, ਇੱਕ ਕਾਮਣ ਇਸਤਰੀ ਦੇ ਹਿਤਕਾਰੀ ਪ੍ਰੇਮੀ ਨੇ, ਜਿਵੇਂ ਪਹਿਲੋਂ ਬਿਰਤੀ ਬੇਨਤੀ ਕੀਤੀ ਹੈ, ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਘਾਲੈ ਧੰਦਾ। ਐਸੇ ਜਿਹੜੇ ਮਨੁੱਖ ਨੇ, ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਉਹ ਮਾਇਆ ਦੇ ਮੋਹ ਵਿੱਚ ਵਿਕਾਰਾਂ ਵਿੱਚ ਫਸੇ ਹੋਏ ਨੇ, ਉਹ ਮਨਮੁੱਖ ਸੋਏ ਰਹੇ ਅਭਾਗੇ, ਉਹ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ ਖੋਟੇ ਭਾਗਾਂ ਵਾਲੇ ਨੇ।
ਨਾਨਕ ਸਹਿਜ ਸੇਵਹਿ ਗੁਰੇ ਆਪਣਾ ਸੇ ਪੂਰੇ ਵੱਡ ਭਾਗੇ।
ਹੇ ਨਾਨਕ, ਜੋ ਸਹਿਜੇ ਆਪਣੇ ਗੁਰੂ ਨੂੰ ਸੇਵਦੇ ਯਾਦ ਕਰਦੇ ਨੇ, ਉਹ ਪੂਰੇ ਵੱਡੇ ਭਾਗਾਂ ਵਾਲੇ ਨੇ। ਉਹਨਾਂ ਦੇ ਬਹੁਤ ਵੱਡੇ ਭਾਗ ਨੇ ਜਿਹੜੇ ਗੁਰੂ ਨੂੰ ਯਾਦ ਕਰਦੇ ਨੇ, ਜਿਹੜੇ ਸੱਚ ਦਾ ਵਪਾਰ ਕਰਦੇ ਹਨ।
ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹੇ ਅਭਾਗੇ।
ਨਾਨਕ ਸਹਿਜੇ ਸੇਵਹਿ ਗੁਰ ਆਪਣਾ ਸੇ ਪੂਰੇ ਵੱਡ ਭਾਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।